ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਵਨ ਕਾਜ ਸਿਰਜੇ ਜਗ ਪੀਤਰ, ਜਨਮ ਕਮਨ ਫਲ ਪਾਇਆ, ਭਾਵਨਿਦ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾਇਹੁ ਮਨ ਲਾਇਆ। ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਪਰ ਧਨ ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾਗਮਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੂਟੈ। ਜਿਹ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਜਿਹ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ। ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਕਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਹੀ। ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ। ਦੀਨ ਦਇਆਲ ਕਿਰਪਾਲ ਦਮੋਦਰ, ਭਗਤ ਬਸ਼ਲ ਪੈ ਹਾਰੀ। ਕਹਿਤ ਕਬੀਰ ਭੀਰ ਜਨ ਰੱਖੋ, ਹਰ ਸੇਵਾ ਕਰੋ ਤੁਮਾਰੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਸੋ ਵੇਲਾ, ਜਿਤ ਮੈਂ ਸਤਿਗੁਰ ਮਿਲਿਆ, ਸੋ ਸਾਹੋ ਚਿਤ ਆਇਆ। ਮਹਾ ਆਨੰਦ ਸਹਿਜ ਭਇਆ, ਮਨ ਤਨ ਸੁਖ ਪਾਇਆ। ਧੰਨ ਸੋ ਵੇਲਾ, ਜਿਤ ਮੈਂ ਸਤਿਗੁਰ ਮਿਲਿਆ, ਸੋ ਸਹੋ ਚਿਤ ਆਇਆ। ਮਹਾ ਆਨੰਦ ਸਹਿਜ ਭਇਆ, ਮਨ ਤਨ ਸੁਖ ਪਾਇਆ, ਸੋ ਸਹੋ ਚਿਤ ਆਇਆ ਮਨ ਵਸਾਇਆ। ਅਵਗਣ ਸਭ ਵਿਸਾਰੇ, ਜਾਂ ਤਿਸ ਭਾਣਾ ਗੁਣ ਪ੍ਰਗਟ ਹੋਏ, ਸਤਿਗੁਰ ਆਪ ਸਵਾਰੇ। ਸੇ ਜਨ ਪ੍ਰਵਾਨ ਹੋਏ, ਜਿਨੀ ਇੱਕ ਨਾਮ ਦ੍ਰਿੜਿਆ, ਦੁਤੀਆ ਭਾਉ ਚੁਕਾਇਆ। ਇਉਂ ਕਹਿ ਨਾਨਕ, ਧੰਨ ਸੋ ਵੇਲਾ, ਜਿਤ ਮੈਂ ਸਤਿਗੁਰ ਮਿਲਿਆ, ਸੋ ਸਹੋ ਚਿਤ ਆਇਆ। ਸੇ ਜਨ ਪ੍ਰਵਾਨ ਹੋਏ, ਜਿਨੀ ਇੱਕ ਨਾਮ ਦ੍ਰਿੜਿਆ, ਦੁਤੀਆ ਭਾਉ ਚੁਕਾਇਆ। ਇਉਂ ਕਹਿ ਨਾਨਕ, ਧੰਨ ਸੋ ਵੇਲਾ, ਜਿਤ ਮੈਂ ਸਤਿਗੁਰ ਮਿਲਿਆ, ਸੋ ਸਹੋ ਚਿਤ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਪਤਿਤ ਪਾਵਨ, ਭਗਤ ਵਸ਼ਲ, ਕਿਰਪਾ ਨਿਦਾਨ, ਜੋਤ ਸਰੂਪ, राजान राज पान आन पान देवान देव उपमा महान अकाल पुरख वाहिगुरु जी दे सरगुण स्वरूप सतगुरु श्री गुरु नानक देव जी महाराज दस पातशाहियां अते उन्हां दे हिरदा स्वरूप चवर छतर तख्त दे मालक जुगो जुग अटल सतगुरु श्री गुरु ग्रंथ साहिब महाराज जी दी परम पवित्र कल्याणकारी हजूरी अंदर गुरु दरबार अंदर शोभा पा रहे गुरु रूप खालसा वडभागी सतसंगी जनों सतगुरु जी दी रहमत दा सदका शाम दे समय सजे हुए दीवान अंदर रह राज साहब जी दे पाठ उपरंत गुरु सवारे रागी जथियां पासों हजूर दी अमृतमई तुरकी बाणी दा शब्द कीर्तन आप संगत ने सरवण कीता है। हुण जो इस स्थान ते धन गुरु ग्रंथ साहिब महाराज दी पावन पवित्र बाणी दी लड़ीवार कथा व्याख्या आरंभ है। गुरु की रहमत सदका अते आप संगत दी असीस द्वारा चित बिरतियां नूं एकागर करदिआं होइआं श्रद्धा सत्कार भावना सहित चुप दा दान बख्शदिआं होइआं सतगुरु जी दे अमृत बचना नूं आओ विचारीए सुनीए जिस करके साडा भला होवे आत्मक लाभ होवे। आसा राग दे अंदर तीजे पातशाह धन गुरु अमरदास महाराज जी दी पवित्र रसना तों उचारण कीते हुए शंतां दी व्याख्या आरंभ है। जिस अंक दा पाठ आप जी ने सुनिया है इस शंत दे दस अंक हन। सतवें अंक दी विचार कल दे दीवान च आप जी ने सुनी सी जिस विच सतगुरु महाराज मन नूं समझाउंदे हन सिक्ख्या दिंदे हन कि मना हंकार ना कर निमाणा हो के रहो और निमाणा भी गुरमत अनुसार निमाणा हो। अंदर तेरे अग्ञान दा हनेरा है जिस करके हंगता वाली बुद्धि है ये तेरे मन दे ताई मैल लगी हुई है। सतगुरां दे सच्चे शब्द उपदेश द्वारा इस मल नूं मैल नूं खोया जा सकदा है नाश कीता जा सकदा है। सतगुरु महाराज दी शरण च पै के रहो अपने आप नूं कुछ लखा ना जना ना कि मैं भी कुछ हाँ क्योंकि सारा जगत अपने हंकार दी वजह करके सड़दा पिया है। इस करके अपना आप तू भी सड़वा ना लई बर्बाद ना हो जाई सतगुरु दे भाणे विच रह के कार कमा सतगुरु दे भाणे नाल लगा रहो इस तरह आपा भाव छड के आत्मक सुख नूं प्राप्त करेगा पर मना जे निमाणा हो के रहे तां। हुण अज जो अठवें अंक दा अठवें पद दा पाठ आप जी ने सुनिया है इस दे अंदर सतगुरु अमरदास महाराज आप नूं जिहड़ी सतगुरु दी प्राप्ति द्वारा खुशी खेड़ा आनंद सुख मिलिया है वह अपना आत्मक सुख साडे नाल सिखां नाल सांझा कर रहे हैं। भाई वीर सिंह जी ते होर महापुरशां ने इंज ही लिखिया है और गुरप्रताप सूरज ग्रंथ विच भी बचन लिखे हुए ने इत्यादिक होया इंज कि सतगुरु अमरदास सच्चे पातशाह जी 50 साल की अवस्था तक तो घर के जो धंधे हैं ग्रस्त दे खेतीबाड़ी आदि के काम करते रहे उस तो बाद 20 साल गंगा की यात्रा ते जाते रहे ते आखरी वार जदों 20वीं वारी गए तो एक वैष्णो महात्मा आप जी नूं मिल पिया जो आप जी दे घर विच रात रहा बासर के गिल्ला नगर जिला अमृतसर च। जिस वेले उस वैष्णो ने पुछया भी तुहाडा महाराज गुरु कौन है तो श्री अमरदास जी ने कहा भी अजे तक तो गुरु मिलिया ने। उस वेले उस वैष्णो ने कहा मेरा तो जन्म त्रिकार हो गया तुसीं निगुरे हो मैं तुहाडे घर का भोजन छक लिया। ये अणियाले तीर श्री गुरु अमरदास महाराज हिरदे च वजे चित बरागी हो गया पूरे गुरु की भाल विच दिने रात उडीकवाना बरागियां वाली अवस्था विच समा गुजारदे हन। एक दिन रात दे समय कोठे की छत ते बैठिया होया रात गुजर रही है बरागी होया होया चित है ਤਾਂ ਆਪ ਜੀ ਦੇ ਭਰਾ ਦੀ ਨੂੰਹ ਸਤਿਗੁਰੂ ਅੰਗਦ ਦੇਵ ਮਹਾਰਾਜ ਦੀ ਸਪੁੱਤਰੀ ਬੀਬੀ ਅਮਰੋ, ਸਤਿਗੁਰੂ ਅਮਰਦਾਸ ਦੇ ਦੋ ਭਾਈ ਸਨ ਈਸ਼ਰ ਚੰਦ ਤੇ ਦਾਤਾਰ ਚੰਦ, ਇਹਨਾਂ ਵਿੱਚੋਂ ਇੱਕ ਦੇ ਪੁੱਤਰ ਨਾਲ ਬੀਬੀ ਅਮਰੋ ਦਾ ਵਿਆਹ ਹੋਇਆ ਹੋਇਆ ਸੀ ਤੇ ਬੀਬੀ ਅਮਰੋ ਜੀ ਬੜੇ ਨਾਮ ਅਭਿਆਸੀ ਸਨ, ਗੁਰਮੁਖ ਸਨ ਔਰ ਅੰਮ੍ਰਿਤ ਵੇਲੇ ਅੱਧੀ ਰਾਤ ਤੋਂ ਬਾਅਦ ਉੱਠ ਖੜਦੇ ਸਨ, ਇਸ਼ਨਾਨ ਕਰਕੇ ਆਪ ਭਜਨ ਵਿੱਚ ਚਿੱਤ ਜੋੜਿਆ ਕਰਦੇ। ਅੱਜ ਵੀ ਇਸੇ ਤਰ੍ਹਾਂ ਰੋਜ਼ ਦੀ ਤਰ੍ਹਾਂ ਉਹਨਾਂ ਨੇ ਸਿਮਰਨ ਭਜਨ ਨਿਤਨੇਮ ਕੀਤਾ ਤੇ ਫਿਰ ਪਹੁ ਫਟਾਲੇ ਦੇ ਨਾਲ ਆਪ ਜੀ ਦੁੱਧ ਰਿੜਕਣ ਲੱਗ ਪਏ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਮਾਰੂ ਰਾਗ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹੈ, ਮਾਰੂ ਮਹੱਲਾ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟ ਸਮੂੜੇ ਕਵਨ ਗੁਣੀ, ਕਾਇਆ ਆਰਣ ਮਨ ਵਿੱਚ ਲੋਹਾ, ਪੰਚਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ, ਸੰਨੀ ਚਿੰਤ ਭਈ, ਪਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਿਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰ ਸਾਹਿਬ ਵੀ ਰੋਜ਼ਾਨਾ ਇਸ ਸ਼ਬਦ ਦਾ ਕੀਰਤਨ ਕਰਵਾਇਆ ਕਰਦੇ ਸਨ, ਫਿਰ ਸਤਿਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਇਸ ਸ਼ਬਦ ਦਾ ਕੀਰਤਨ ਗਾਇਨ ਕਰਵਾਇਆ ਕਰਦੇ ਸੀ। ਇਸ ਕਰਕੇ ਬੀਬੀ ਅਮਰੋ ਜੀ ਰੋਜ਼ ਇਸ ਪਾਠ ਦਾ ਇਸ ਸ਼ਬਦ ਦਾ ਆਪ ਉੱਚੀ ਬੋਲ ਕੇ ਰਹਾ ਦੇ ਨਾਲ ਗਾਇਨ ਕਰਿਆ ਕਰਦੇ ਸਨ। ਇਹਦੇ ਅਰਥ ਹਨ ਕਿ ਜਿਹੜੀ ਅਸੀਂ ਕਰਨੀ ਕੀਤੀ ਹੈ, ਜੋ ਕਿਰਿਆਮਾਨ ਕਰਮ ਕਰਦੇ ਹਾਂ, ਇਹ ਸੰਚਿਤ ਬਣ ਜਾਂਦੇ ਨੇ, ਸੰਚਿਤ ਕਰਮਾਂ ਤੋਂ ਪ੍ਰਾਰਬਧ ਕਰਮ ਬਣ ਕੇ ਇਹ ਸਾਡੇ ਹਿਰਦੇ ਵਿੱਚ ਉਕਰੇ ਜਾਂਦੇ ਆ, ਸੰਸਕਾਰ ਬਣ ਜਾਂਦੇ ਹਨ। ਸੋ ਇਸ ਪ੍ਰਕਾਰ ਕਰਨੀ ਜਿਹੜੀ ਹੈ ਕਾਗਜ਼ ਬਣ ਜਾਂਦਾ, ਕਰਨੀ ਦੇ ਮੁਤਾਬਕ ਦੇਹੀ ਕਾਇਆ ਸਾਨੂੰ ਮਿਲੀ ਆ, ਇਹ ਕਾਗਜ਼ ਹੈ ਔਰ ਕਰਨੀ ਕਾਗਜ਼ ਮਨ ਮਸਵਾਣੀ, ਜਿਹੜਾ ਮਨ ਹੈ ਇਹ ਸਿਆਹੀ ਵਾਲੀ ਦਵਾਤ ਹੈ, ਬੁਰਾ ਤੇ ਭਲਾ ਜਿਹੜੇ ਕਰਮ ਕੀਤੇ ਆ, ਦੇਖ ਲਓ ਵਿਚਾਰ ਕੇ ਬਚਪਨ ਤੋਂ ਲੈ ਕੇ ਹੁਣ ਤੱਕ ਜਿੰਨੇ ਅਸੀਂ ਜੋ ਕੁਝ ਕਰਦੇ ਰਹੇ ਹਾਂ, ਬੁਰਾ ਭਲਾ ਜੋ ਵੀ, ਜਦੋਂ ਚੰਗੀ ਤਰ੍ਹਾਂ ਗਾਹ ਨਾਲ ਵੇਖੀਦਾ ਆਪਣੇ ਪਿਛਲੇ ਨੂੰ, ਸਮੇਂ ਨੂੰ, ਭੂਤਕਾਲ ਨੂੰ, ਤਾਂ ਸਾਰਾ ਕੁਝ ਚੇਤੇ ਆ ਜਾਂਦਾ। ਇਸ ਪ੍ਰਕਾਰ ਜਿੰਨੇ ਕਰਮ ਕੀਤੇ ਹਨ ਇਹ ਸਾਡੇ ਅੰਤਸ਼ਕਰਨ ਵਿੱਚ ਉਕਰੇ ਹੋਏ ਨੇ। ਸੋ ਇਹ ਚਿੱਤਰਗੁਪਤਾ ਨੇ ਲਿਖੇ ਲੇਖ ਮਾਨੂੰ ਲਿਖੇ ਹੋਏ ਹਨ ਔਰ ਇਸ ਪ੍ਰਕਾਰ ਇਹ ਧਰਮਰਾਜ ਸਾਰੇ ਕਰਮਾਂ ਨੂੰ ਪੜ੍ਹ ਕੇ ਇਹਦੇ ਅਨੁਸਾਰ ਫਲ ਭੁਗਤਾਉਂਦਾ, ਇਹਨਾਂ ਕਰਮਾਂ ਦੇ ਮੁਤਾਬਕ ਅਗਲੇ ਜਨਮ ਮਿਲਦੇ ਹਨ। ਸੋ ਇਸ ਪ੍ਰਕਾਰ ਬੁਰਾ ਭਲਾ ਦੋ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਸੰਸਕਾਰਾਂ ਦਾ ਜਿਹੜਾ ਗਲਬਾ ਮਨ ਦੇ ਦੁਆਲੇ ਪਿਆ ਹੋਇਆ, ਜਿਵੇਂ ਉਹ ਕੀਤੀ ਹੋਈ ਕਿਰਤ ਸਾਡੇ ਮਨ ਨੂੰ ਚਲਾਉਂਦੀ ਹੈ, ਉਸੇ ਤਰ੍ਹਾਂ ਜੀਵ ਫਿਰ ਕਰਮ ਕਰਦਾ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤਉ ਗੁਣ ਨਾਹੀ ਅੰਤ ਹਰੇ। ਹੇ ਵਾਹਿਗੁਰੂ, ਤੇਰੇ ਗੁਣਾਂ ਦਾ ਕੋਈ ਅੰਤ ਨਹੀਂ ਹੈ, ਤੇਰੇ ਹੱਥ 'ਚ ਹੀ ਸਾਰੇ ਜੀਆਂ ਦੀ ਡੋਰ ਆ। ਫਿਰ ਮਨ ਨੂੰ ਮੁਖਾਤਬ ਹੋ ਕੇ ਬਚਨ ਕੀਤਾ, ਚਿੱਤ ਚੇਤ ਕੀ ਨਹੀਂ ਬਾਵਰਿਆ, ਹੇ ਬੌਰਿਆ ਪਾਗਲ ਝੱਲਿਆ ਮਨਾ, ਤੂੰ ਪਰਮੇਸ਼ਰ ਨੂੰ ਚਿੱਤ ਵਿੱਚ ਕਿਉਂ ਨਹੀਂ ਚੇਤੇ ਕਰਦਾ, ਹਰ ਬਿਸਰਤ ਤੇਰੇ ਗੁਣ ਗਲਿਆ, ਹਰੀ ਪਰਮਾਤਮਾ ਨੂੰ ਵਿਸਰ ਜਾਣ ਕਰਕੇ ਤੇਰੇ ਅੰਦਰੋਂ ਸਾਰੇ ਗੁਣ ਜਿਹੜੇ ਗਲ ਗਏ ਹਨ, ਰਹਾਓ। ਚਿੱਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਓ। ਸੋ ਇਉਂ ਇਹ ਸਾਰੇ ਸ਼ਬਦ ਦੇ ਅੰਦਰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਨ ਦੀ ਹਾਲਤ ਬਿਆਨ ਕਰਕੇ ਫਿਰ ਸਿੱਖਿਆ ਦਿੱਤੀ ਹੈ ਕਿ ਕਾਇਆ ਜਿਹੜੀ ਇਹ ਆਰਣ ਹੈ, ਮਨ ਜਿਹੜਾ ਇਹ ਲੋਹਾ, ਆਰਣ ਇੱਕ ਤੇ ਆਰਣ ਹੁੰਦੀ ਹੈ ਜਿਹਦੇ ਤੇ ਰੱਖ ਕੇ ਲੋਹਾ ਕੁੱਟੀਦਾ, ਇੱਕ ਆਰਣ ਹੁੰਦੀ ਹੈ ਜਿਹਦੇ ਵਿੱਚ ਲੋਹਾ ਤਪਾਇਆ ਜਾਂਦਾ, ਕਾਇਆ ਆਰਣ ਮਨ ਵਿੱਚ ਲੋਹਾ। ਸੋ ਇਸ ਪ੍ਰਕਾਰ ਪੰਜ ਅਗਨ ਤੇ ਤਲਾਗ ਰਹੀ, ਪੰਜ ਅਗਨੀਆਂ ਕਾਮ ਕ੍ਰੋਧ ਮੋਹ ਲੋਭ ਹੰਕਾਰ ਦੀਆਂ ਇਹਨੂੰ ਚੰਬੜੀਆਂ ਹੋਈਆਂ, ਜਿਹੜੀਆਂ ਇਸ ਮਨ ਨੂੰ ਤਪਾ ਰਹੀਆਂ ਹਨ। ਕੋਇਲੇ ਪਾਪ ਪੜੇ ਤੇ ਸੀ ਉੱਪਰ ਮਨ ਜਲਿਆ, ਸੰਨੀ ਚਿੰਤ ਭਈ, ਪਾਪਾਂ ਰੂਪੀ ਕੋਲੇ ਉੱਤੇ ਪਾਏ ਗਏ ਹਨ। ਸੋ ਇਸ ਪ੍ਰਕਾਰ ਸੰਨੀ ਚਿੰਤ ਜਿਹੜੀ ਚਿੰਤਾ ਹੈ ਇਹ ਬਣ ਗਈ ਹੈ। ਸੋ ਇਸ ਪ੍ਰਕਾਰ ਦੀ ਹਾਲਤ ਇਸ ਮਨ ਦੀ ਹੋ ਰਹੀ ਹੈ, ਦੁਖੀ ਹੋ ਰਿਹਾ, ਜਨਮਾਂ ਜਨਮਾਂਤਰਾਂ 'ਚ ਪੈ ਪੈ ਕੇ ਦੁੱਖ ਭੋਗ ਭੋਗ ਕੇ। ਹਜ਼ੂਰ ਕਹਿੰਦੇ ਇਸ ਪ੍ਰਕਾਰ ਇਹ ਪਾਪਾਂ ਕਰਕੇ ਮਨੂਰ ਹੋ ਗਿਆ, ਜਿਹੜਾ ਲੋਹਾ ਝੱਟ ਭੁਰ ਜਾਏ, ਗਲ ਸੜ ਜਾਏ, ਉਹਨੂੰ ਮਨੂਰ ਲੋਹਾ ਕਿਹਾ ਜਾਂਦਾ। ਉਹ ਪਾਰਸ ਦੀ ਸੰਗਤ ਕਰਕੇ ਵੀ ਸ਼ੁੱਧ ਸੋਨਾ ਨਹੀਂ ਬਣਦਾ, ਬਾਕੀ ਭਾਵੇਂ ਜਿਹੜਾ ਸਹੀ ਹੈ ਨਾ ਲੋਹਾ ਠੀਕ ਠਾਕ, ਉਹ ਤਾਂ ਪਾਰਸ ਬਣ ਜਾਂਦਾ, ਸੱਤ ਧਾਤਾਂ ਪਾਰਸ ਬਣ ਜਾਂਦੀਆਂ, ਪਰ ਜਿਹੜਾ ਲੋਹਾ ਮਨੂਰ ਹੀ ਬਣ ਜਾਏ, ਜੰਗਾਲ ਜੰਗ ਹੀ ਖਾ ਜਾਏ, ਜਿਸ ਨੂੰ ਬਰਬਾਦ ਹੀ ਹੋ ਜਾਏ, ਉਹਦੀ ਨਹੀਂ ਆਸ ਕਿ ਉਹ ਸੋਨਾ ਬਣੇਗਾ। ਪਰ ਮਹਾਰਾਜ ਕਹਿੰਦੇ ਸਤਿਗੁਰੂ ਐਸੇ ਹਨ, ਇਸ ਮਨੂਰ ਵਰਗੇ ਲੋਹੇ ਨੂੰ ਪਿਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਿੰਨੇਹਾ, ਇਸ ਦੇ ਤਾਈ ਜੇ ਗੁਰੂ ਪੂਰਾ ਮਿਲ ਪਵੇ ਤਾਂ ਫਿਰ ਇਹ ਸੋਨਾ ਬਣ ਸਕਦਾ। ਸੋ ਇਸ ਪ੍ਰਕਾਰ ਏਕ ਨਾਮ ਅੰਮ੍ਰਿਤ ਉਹ ਦੇਵਾ, ਸਤਿਗੁਰੂ ਇੱਕ ਨਾਮ ਅੰਮ੍ਰਿਤ ਦਾ ਦਾਤਾ ਹੈ। ਜਦੋਂ ਸਤਿਗੁਰੂ ਜੀ ਨਾਮ ਅੰਮ੍ਰਿਤ ਦੇ ਦਿੰਦੇ ਹਨ ਤਾਂ ਫਿਰ ਦੇਹਾਂ ਚ ਪੈਣ ਵੱਲੋਂ ਬਚ ਜਾਂਦਾ, ਤਾਂ ਇਹਨੂੰ ਠਹਿਰਾਓ ਟਿਕਾਓ ਪ੍ਰਾਪਤ ਹੁੰਦਾ। ਇਸ ਪ੍ਰਕਾਰ ਇਹ ਬੀਬੀ ਅਮਰੋ ਦੇ ਪਾਸੋਂ ਜਿਸ ਵੇਲੇ ਬਾਬਾ ਅਮਰਦਾਸ ਜੀ ਨੇ ਸ਼ਬਦ ਸਰਵਣ ਕੀਤਾ, ਤਾਂ ਜਿਸ ਵੇਲੇ ਦਿਨ ਚੜ੍ਹ ਆਇਆ ਤਾਂ ਬਾਬਾ ਅਮਰਦਾਸ ਜੀ ਆਪਣੀ ਇਹ ਨੂੰਹ ਦੇ ਥਾਂ ਜਿਹੜੀ ਪੁੱਤਰੀ ਸੀ ਬੀਬੀ ਅਮਰੋ, ਇਹਨਾਂ ਦੇ ਪਾਸ ਆ ਖਲੋਤੇ। ਕਹਿਣ ਲੱਗੀ, ਬੇਟਾ ਇਹ ਸ਼ਬਦ ਕਿਸ ਦਾ ਤੁਸੀਂ ਪੜ੍ਹਦੇ ਸੀ? ਕਹਿਣ ਲੱਗੇ, ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਸ਼ਬਦ ਆ। ਕਹਿੰਦੇ ਫਿਰ ਹੁਣ ਉਹਨਾਂ ਦੇ ਦਰਸ਼ਨ ਹੋ ਸਕਦੇ ਹਨ? ਤਾਂ ਉਸ ਬੀਬੀ ਨੇ ਕਿਹਾ ਵੀ ਉਹ ਤਾਂ ਮਹਾਰਾਜ ਜੋਤੀ ਜੋਤ ਸਮਾ ਗਏ ਹਨ, ਉਹਨਾਂ ਦੀ ਥਾਂ ਤੇ ਮੇਰੇ ਪਿਤਾ ਜੀ ਗੁਰਗੱਦੀ ਦੇ ਵਾਰਸ ਹਨ। ਕਹਿੰਦੇ ਫਿਰ ਚੱਲ ਬੇਟਾ, ਮੈਨੂੰ ਉਹਨਾਂ ਦੇ ਪਾਸ ਲੈ ਚੱਲ, ਮੈਨੂੰ ਗੁਰੂ ਦੀ ਭਾਲ ਆ, ਮੈਂ ਪੂਰਾ ਗੁਰੂ ਚਾਹੁੰਦਾ ਵੀ ਉਹ ਮੈਨੂੰ ਪ੍ਰਾਪਤ ਹੋਵੇ। ਉਸ ਵੇਲੇ ਕਹਿਣ ਲੱਗੇ, ਪਿਤਾ ਜੀ ਨੇ ਮਨਾ ਕੀਤਾ ਹੋਇਆ ਤੇ ਜਦੋਂ ਤੱਕ ਸਹੁਰੇ ਘਰੋਂ ਅਸੀਂ ਸੱਦੀਏ ਨਾ ਉਦੋਂ ਤੱਕ ਆਉਣਾ ਨਹੀਂ, ਇਸ ਵਾਸਤੇ ਮੈਂ ਆਗਿਆ ਦਾ ਉਲੰਘਣ ਨਹੀਂ ਕਰ ਸਕਦੀ। ਤਾਂ ਉਸ ਵੇਲੇ ਬਾਬਾ ਅਮਰਦਾਸ ਜੀ ਕਹਿਣ ਲੱਗੇ, ਮੇਰੀ ਬੇਨਤੀ ਪ੍ਰਵਾਨ ਕਰ ਬੇਟਾ, ਮੇਰੇ ਵੱਲੋਂ ਅਰਜ ਗੁਜ਼ਾਰਦੀ ਪਿਤਾ ਜੀ ਨੂੰ, ਔਰ ਮੈਂ ਵੀ ਤੇਰੇ ਪਿਤਾ ਥਾਂ ਹਾਂ, ਸੋ ਇਸ ਵਾਸਤੇ ਮੇਰੀ ਬੇਨਤੀ ਮੰਨ। ਤਾਂ ਉਸ ਵੇਲੇ ਬਾਬਾ ਅਮਰਦਾਸ ਜੀ ਨੂੰ ਨਾਲ ਲੈ ਕੇ ਡੋਲੇ 'ਚ ਸਵਾਰ ਹੋ ਕੇ ਬੀਬੀ ਅਮਰੋ ਸੋ ਉੱਥੋਂ ਬਸਰ ਕੇ ਗਿੱਲਾਂ ਤੋਂ ਖਡੂਰ ਸਾਹਿਬ ਨਗਰ ਵਿਖੇ ਜਿਸ ਵੇਲੇ ਆਏ ਤਾਂ ਉਸ ਵੇਲੇ ਬਾਬਾ ਅਮਰਦਾਸ ਨੂੰ ਬਾਹਰ ਹੀ ਖੜਾ ਕਰ ਗਏ, ਅਤੇ ਆਪ ਅੰਦਰ ਜਿਸ ਵੇਲੇ ਗਏ ਉੱਤਰ ਕੇ ਡੋਲੇ 'ਚੋਂ ਤਾਂ ਪਿਤਾ ਸਤਿਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਬੇਟਾ ਤੂੰ ਆਪਣੇ ਆਪ ਬਿਨਾਂ ਆਗਿਆ ਤੋਂ ਕਿਉਂ ਆਈ? ਤਾਂ ਬੀਬੀ ਅਮਰੋ ਜੀ ਉਸ ਵੇਲੇ ਸੀਸ ਹੇਠਾਂ ਨੂੰ ਕਰ ਲਿਆ, ਚੁੱਪ ਕੀਤੇ ਰਹੇ। ਫਿਰ ਸਤਿਗੁਰਾਂ ਨੇ ਆਪ ਹੀ ਦੱਸਿਆ ਵੀ ਜਿਨ੍ਹਾਂ ਨੂੰ ਨਾਲ ਲੈ ਕੇ ਆਈ ਹੈ ਬੇਟਾ ਉਹ ਨਹੀਂ ਆਏ, ਅਤੇ ਉਹਨਾਂ ਨੂੰ ਵੀ ਨਾਲ ਲੈ ਕੇ ਆਓ। ਉਸ ਵੇਲੇ ਫਿਰ ਸਤਿਗੁਰਾਂ ਦੀ ਆਗਿਆ ਦਾ ਪਾਲਣ ਕਰਦਿਆਂ ਹੋਇਆਂ ਬਾਬਾ ਅਮਰਦਾਸ ਨੂੰ ਸਤਿਗੁਰੂ ਅੰਗਦ ਸਾਹਿਬ ਨਾਲ ਮਿਲਾਇਆ। ਆਪਣੇ ਕੁੜਮਾਚਾਰੀ ਜਾਣ ਕੇ, ਸੰਸਾਰੀ ਸੰਬੰਧ ਜਾਣ ਕੇ ਸਤਿਗੁਰੂ ਅੰਗਦ ਦੇ ਮਹਾਰਾਜ ਉੱਠ ਕੇ ਖੜ੍ਹੇ ਹੋਏ ਜੱਫੀ ਪਾਉਣ ਵਾਸਤੇ, ਪਰ ਉਸ ਵੇਲੇ ਸਤਿਗੁਰੂ ਅਮਰਦਾਸ ਨੇ ਧਾ ਕੇ ਚਰਨ ਪਕੜ ਲਏ ਔਰ ਚਰਨਾਂ 'ਤੇ ਸਿਰ ਰੱਖ ਦਿੱਤਾ। 12 ਸਾਲ ਭਾਰੀ ਉਗਰ ਸੇਵਾ ਕੀਤੀ ਬਿਰਧ ਅਵਸਥਾ ਵਿੱਚ। ਸੋ ਕੁਝ ਵਿਦਵਾਨਾਂ ਨੇ ਥੋੜ੍ਹੀ ਉਮਰ ਲਿਖੀ ਆ 62 ਸਾਲ, ਅਤੇ ਕਈਆਂ ਨੇ ਸਾਧ ਸੰਗਤ ਜੀ 70-72 ਸਾਲ ਉਮਰ ਲਿਖੀ ਆ। ਸੋ 72 ਸਾਲ ਦੀ ਆਜੂ ਵਿੱਚ 12 ਸਾਲ ਮਹਾਨ 84 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦੇ ਔਰ ਸਾਰਾ ਦਿਨ ਲੰਗਰ ਦੀ ਸੇਵਾ ਕਰਦੇ, ਅੱਧੀ ਰਾਤ ਤੋਂ ਉੱਠ ਕੇ ਜਾ ਕੇ ਬਿਆਸਾ ਤੋਂ ਵੱਡੀ ਸਾਰੀ ਗਾਗਰ ਭਰ ਕੇ ਪਾਣੀ ਦੀ ਲਿਆਇਆ ਕਰਦੇ, ਕਲਸ਼ ਭਰ ਕੇ ਲਿਆਉਂਦੇ ਔਰ ਸਤਿਗੁਰੂ ਅੰਗਦ ਦੇਵ ਮਹਾਰਾਜ ਦਾ ਇਸ਼ਨਾਨ ਕਰਾਇਆ ਕਰਦੇ ਸੀ। ਸੋ ਇਸ ਪ੍ਰਕਾਰ ਇਹਨਾਂ ਦੀ ਮਹਾਨ ਸੇਵਾ ਜਾਣ ਕੇ ਬਿਰਧ ਅਵਸਥਾ ਵਿੱਚ ਸਤਿਗੁਰੂ ਅੰਗਦ ਦੇਵ ਮਹਾਰਾਜ ਨੇ 12 ਵਰ ਦਿੱਤੇ ਸਨ। ਜਿਸ ਵੇਲੇ ਜੁਲਾਈ ਨੇ ਕਿਹਾ ਸੀ ਵੀ ਇਸ ਵੇਲੇ ਹੋਰ ਕੌਣ ਹੋਣਾ ਅਮਰੂ ਨਥਾਵਾਂ ਠੇਡੇ ਖਾਂਦਾ ਫਿਰਦਾ, ਜਦੋਂ ਉਹ ਇਸ ਤਰ੍ਹਾਂ ਕਿਹਾ ਤਾਂ ਸਤਿਗੁਰੂ ਮਹਾਰਾਜ ਨੇ ਰਾਹ ਦੀ ਘਟਨਾ ਆਪਣੇ ਆਪ ਪੁੱਛ ਲਈ ਵੀ ਅਮਰਦਾਸਾ ਰਸਤੇ 'ਚ ਕੀ ਘਟਨਾ ਵਾਪਰੀ ਸੀ। ਕਹਿਣ ਲੱਗੇ, ਮਹਾਰਾਜ ਉਹ ਜੁਲਾਹਿਆਂ ਦੇ ਕੇਲੇ ਨਾਲ ਅੜ ਕੇ ਡਿੱਗ ਪਿਆ ਸੀ, ਮੈਂ ਹਨੇਰਾ ਬਹੁਤ ਸੀ। ਅਤੇ ਫਿਰ ਮਹਾਰਾਜ ਕਹਿਣ ਲੱਗੇ, ਜੁਲਾਹੀ ਕੀ ਕਹਿੰਦੀ ਸੀ? ਕਹਿੰਦੇ ਮਹਾਰਾਜ ਕੁਝ ਨਹੀਂ ਕਿਹਾ। ਕਹਿੰਦੇ ਫਿਰ ਵੀ? ਕਹਿੰਦੇ ਉਹਨੇ ਕਿਹਾ ਸੀ ਅਮਰੂ ਨਥਾਵਾਂ ਤੁਰਿਆ ਫਿਰਦਾ ਰਾਤ। ਤਾਂ ਹਜ਼ੂਰ ਕਹਿਣ ਲੱਗੇ, ਝੱਲੀ ਆ ਉਹਨੂੰ ਪਤਾ ਨਹੀਂ ਕਿ ਅਮਰਦਾਸ ਨਥਾਵਿਆਂ ਦਾ ਥਾਂਵ ਹੈ, ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਤਿਰਿਆਂ ਦੀ ਧਿਰ ਹੈ, ਨਿਆਸਰਿਆਂ ਦਾ ਆਸਰਾ ਹੈ, ਨਿਓਟਿਆਂ ਦੀ ਓਟ ਹੈ, ਨਿਗਤਿਆਂ ਦੀ ਗਤ ਹੈ, ਨਿਪੱਤਿਆਂ ਦੀ ਪਤ ਹੈ। ਇਉਂ 12 ਵਰ ਦਿੱਤੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੇ। ਔਰ ਉਸ ਵੇਲੇ ਬਾਬਾ ਬੁੱਢਾ ਜੀ ਨੂੰ ਕਹਿ ਕੇ ਦਹੀਂ ਦੇ ਨਾਲ ਇਸ਼ਨਾਨ ਕਰਾ ਕੇ ਸੁੰਦਰ ਬਸਤਰ ਪਹਿਨਾ ਕੇ ਗੁਰਗੱਦੀ ਦਾ ਤਿਲਕ ਦੇ ਦਿੱਤਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ। ਇਸ ਪ੍ਰਕਾਰ ਬਿਰਧ ਅਵਸਥਾ ਵਿੱਚ ਵੀ ਇਹ ਸਿੱਧ ਕਰ ਦਿੱਤਾ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਲੱਗੇ, ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਇਸ ਵਾਸਤੇ ਸਤਿਗੁਰੂ ਜੀ ਆਪਣੀ ਹੱਡ ਬੀਤੀ ਬਿਆਨ ਕਰ ਰਹੇ ਨੇ ਕਿ ਧਨ ਸੋ ਵੇਲਾ ਜਿੱਤ ਮੈਂ ਸਤਿਗੁਰ ਮਿਲਿਆ। ਉਹ ਵੇਲਾ ਉਹ ਸਮਾਂ ਧਨਤਾ ਯੋਗ ਸੀ ਮੇਰੇ ਵਾਸਤੇ, ਜਿਸ ਵੇਲੇ ਮੈਨੂੰ ਸੱਚੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਮਿਲੇ ਹਨ। ਸੋ ਜਿਹਨਾਂ ਸਤਿਗੁਰਾਂ ਨੂੰ ਮਿਲਣ ਕਰਕੇ ਸੋ ਸ਼ਾਹੋ ਚਿੱਤ ਆਇਆ, ਉਹ ਪ੍ਰਮਾਤਮਾ ਪਤੀ ਅਕਾਲ ਪੁਰਖ ਚਿੱਤ ਵਿੱਚ ਚੇਤੇ ਆ ਗਿਆ। ਸੋ ਜਿਉਂਦਿਆਂ ਜਿਉਂਦਿਆਂ ਉਮਰ ਮੁੱਕਣ ਤੋਂ ਪਹਿਲਾਂ ਸਤਿਗੁਰੂ ਦਾ ਮਿਲਾਪ ਹੋ ਗਿਆ। ਇਸ ਵੇਲੇ ਜਿਸ ਕਰਕੇ ਜਿਹਨਾਂ ਸਤਿਗੁਰਾਂ ਦਾ ਜਦੋਂ ਮਿਲਾਪ ਹੋਇਆ ਸੋ ਉਹ ਸਮਾਂ ਧਨਤਾ ਯੋਗ ਸੀ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋਮ ਬਲਿਹਾਰੀ ਸਤਿਗੁਰ ਚਰਣਾ, ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੈ ਪ੍ਰਭ ਨਾਮ ਚ ਤੇਰੇ। ਸਤਿਗੁਰੂ ਜੀ ਜੀ ਆਤਮਾ ਦੇ ਦਾਤੇ ਹਨ ਔਰ ਜੀ ਦਾਨ ਦੇਣ ਵਾਲੇ ਹਨ ਸੱਚੇ ਪਾਤਸ਼ਾਹ। ਇਸ ਵਾਸਤੇ ਉਹ ਵੇਲਾ ਧਨ ਜਿਸ ਵੇਲੇ ਸਤਿਗੁਰਾਂ ਦੇ ਦਰਸ਼ਨ ਕਰੀਦੇ ਹਨ, ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਣਾ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ, ਧਨ ਸੋ ਦਿਨਸ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ। ਉਹ ਵੇਲਾ, ਉਹ ਘੜੀ, ਉਹ ਦੋ ਘੜੀਆਂ ਦਾ ਸਮਾਂ, ਮਹੂਰਤ, ਉਹ ਪਲ ਵੀ ਸ੍ਰੇਸ਼ਟ ਹੋ ਗਿਆ ਜਿਸ ਵੇਲੇ ਸਾਨੂੰ ਸਤਿਗੁਰੂ ਮਹਾਰਾਜ ਦਾ ਦੀਦਾਰ ਹੋਇਆ, ਜਿਹਨਾਂ ਸਤਿਗੁਰਾਂ ਦਾ ਕਰਕੇ ਅਸੀਂ ਬੇਮੁਥਾਜ ਹੋ ਗਏ, ਕਾਣ ਕਣੌੜ ਮੁੱਕ ਗਈ ਜਮਾਂ ਦੀ। ਸੋ ਇਸ ਪ੍ਰਕਾਰ ਬਚਨ ਕਰਦੇ ਆ ਸਤਿਗੁਰੂ ਬਾਣੀ ਅੰਦਰ, ਭਈ ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਭ ਸਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ। ਓ ਜੀ ਨਾਹੀ ਕੋ ਦੇਵ ਗੁਰ ਜੈਸਾ, ਨਾਹੀ ਕੋ ਦੇਵ ਗੁਰ ਜੈਸਾ, ਨਾਹੀ ਕੋ ਸੋ। ਹਜ਼ੂਰ ਕਹਿੰਦੇ ਨੇ ਗੁਰੂ ਵਰਗਾ ਕੋਈ ਦੇਵ ਪੁਰਖ ਨਹੀਂ ਹੈ, ਕੋਈ ਦੈਵੀ ਪੁਰਖ ਨਹੀਂ ਹੈ, ਕੋਈ ਪ੍ਰਕਾਸ਼ ਰੂਪ ਪੁਰਖ ਐਸਾ ਨਹੀਂ ਮਿਲਿਆ ਜਿਹੋ ਜਿਹਾ ਮੈਨੂੰ ਗੁਰੂ ਮਿਲਿਆ। ਗੁਰ ਜੈਸਾ ਨਾਹੀਂ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸਤਿਗੁਰ ਮੇਰਾ ਸਰਬ ਪ੍ਰਤਪਾਲਾ, ਸਤਿਗੁਰ ਮੇਰਾ ਮਾਰ ਜੀਵਲ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਪਈ ਹੈ ਸਭਨੀ ਥਾਈ। ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ ਘਰ ਦੀ ਬਾਣ, ਸਤਿਗੁਰ ਕਹਿ ਹਾਂ ਸਦ ਬਲ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ। ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੈ, ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੈ, ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਸਾਰੇ ਸ਼ਾਸਤਰਾਂ ਵੇਦਾਂ ਨੂੰ ਸੋਧ ਕੇ ਦੇਖਿਆ ਹੈ, ਸਤਿਗੁਰੂ ਦੀ ਉਪਮਾ ਉਹ ਚਾਰੇ ਵੇਦ, 22 ਸਿਮਰਤੀਆਂ, 6 ਸ਼ਾਸਤਰ ਨਹੀਂ ਕਰ ਸਕਦੇ। ਸੋ ਇਸ ਵਾਸਤੇ ਪਾਰ ਬ੍ਰਹਮ ਤੇ ਗੁਰੂ ਵਿੱਚ ਕੋਈ ਭੇਦ ਨਹੀਂ ਹੈ, ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਐਸਾ ਗੁਰੂ ਕਿਤੇ ਐਵੇਂ ਨਹੀਂ ਮਿਲਦਾ। ਚੰਗੇ ਭਾਗ ਉਦੇ ਹੋਣ ਤਾਂ ਸਤਿਗੁਰੂ ਦਾ ਮਿਲਾਪ ਹੁੰਦਾ, ਉੱਚੇ ਭਾਗ ਹੋਣ ਤਾਂ ਸਤਸੰਗਤ ਦੀ ਦਾਤ ਮਿਲਦੀ, ਗੁਰੂ ਦੇ ਬਚਨਾਂ ਨੂੰ ਵਿਚਾਰਨ ਦਾ ਸਮਾਂ ਮਿਲਦਾ, ਗੁਰੂ ਦੇ ਬਚਨ ਸੁਣਨ ਦਾ ਸਮਾਂ ਮਿਲਦਾ, ਗੁਰੂ ਦੇ ਬਚਨ ਕਮਾਉਣ ਦਾ ਸਮਾਂ ਮਿਲਦਾ। ਇਸ ਵਾਸਤੇ ਸਤਿਗੁਰੂ ਵਰਗਾ ਨਾ ਕੋਈ ਪਹਿਲਾਂ ਸੀ, ਨਾ ਕੋਈ ਹੁਣ ਨਾ ਅੱਗੇ ਨੂੰ ਹੋਵੇਗਾ। ਭਾਈ ਗੁਰਦਾਸ ਜੀ ਕਹਿੰਦੇ ਨੇ ਭਈ ਸਿੱਖਾ ਕਦੇ ਭਰਮ ਨਾ ਜਾਈ, ਐਵੇਂ ਤੁਰਿਆ ਫਿਰਦਾ ਗੁਰੂ ਦਾ ਦਰ ਛੱਡ ਕੇ, ਕਦੇ ਕਿਸੇ ਪਾਸੇ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ। ਸੋ ਭਟਕ ਜਾਂਦਾ ਸਿੱਖ, ਪਰ ਭੁੱਲੇ ਸਿੱਖ ਗੁਰੂ ਸਮਝਾਵੈ, ਉੱਜੜ ਜਾਂਦੇ ਮਾਰਗ ਪਾਵੈ। ਇੱਕ ਭਾਈ ਸਾਹਿਬ ਗੁਰਦਾਸ ਜੀ ਨੇ ਬੜਾ ਸੁੰਦਰ ਬਚਨ ਲਿਖਿਆ, ਕਹਿੰਦੇ ਨੇ ਕਿ ਆਂਬ ਕੀ ਸੱਧਰ ਕਤ ਮਿਟਤ ਅੰਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈ ਹੈ। ਅੰਬ ਖਾਣ ਦੀ ਕਿਸੇ ਨੂੰ ਸਿੱਖ ਪੈਦਾ ਹੋ ਜਾਏ, ਸੱਧਰ ਪੈਦਾ ਹੋ ਜਾਏ, ਇੱਛਾ ਪੈਦਾ ਹੋ ਜਾਏ, ਕਾਮਨਾ ਪੈਦਾ ਹੋ ਜਾਏ ਮਨ ਵਿੱਚ ਕਿ ਅੰਬ ਖਾਈਏ। ਭਈ ਅੰਬ ਫਲਾਂ ਦਾ ਬਾਦਸ਼ਾਹ ਹੈ, ਫਾਰਸੀ ਵਿੱਚ ਇਹਨੂੰ ਰਸਾਲ ਕਹਿੰਦੇ ਨੇ, ਬਹੁਤ ਮਿੱਠਾ ਹੁੰਦਾ। ਇਸ ਵਾਸਤੇ ਅੰਬ ਖਾਣ ਦੀ ਸਿੱਖ ਹੋਵੇ, ਉਸ ਮਨੁੱਖ ਨੂੰ ਭੁਲੇਖਾ ਪਾਉਂਦਿਆਂ ਹੋਇਆਂ ਕੋਈ ਅੰਬ ਦੀ ਥਾਂ ਤੇ ਅੱਕ ਦੀ ਅੰਬਾਕੜੀ, ਖੱਖੜੀ ਫੜਾ ਦੇ ਵੀ ਲੈ ਖਾ ਲੈ ਅੰਬ। ਅਗਰ ਜੇ ਉਹਨੇ ਭੁਲੇਖੇ ਨਾਲ ਮੂੰਹ ਮਾਰ ਲਿਆ ਉਸ ਅੰਬ, ਉਹਨੂੰ ਖੱਖੜੀ ਨੂੰ, ਤਾਂ ਉਹ ਹੈ ਕੌੜੀ ਜ਼ਹਿਰ ਵਰਗੀ, ਥੂ ਥੂ ਕਰੇਗਾ। ਅੰਬ ਖਾਣ ਦੀ ਸੱਧਰ, ਅੱਕ ਦੀ ਅੰਬਾਕੜੀ ਖਾ ਕੇ ਜਾਂ ਇਮਲੀ ਖਾ ਕੇ ਜਾਂ ਅੰਬ ਦੀ ਗਿੜਕ ਚੂਪਿਆਂ ਦਾ ਨਹੀਂ ਨਾ ਗੱਲ ਬਣ ਸਕਦੀ। ਇਹ ਅੰਬਲੀ ਦੇ ਅਰਥ ਕੀਤੇ ਵਿਦਵਾਨਾਂ ਨੇ, ਇਮਲੀ ਕੱਚੀ ਇੰਬੀ ਅੰਬੀ ਔਰ ਗੁਠਲੀ ਅੰਬ ਦੀ ਤੇ ਅੱਕ ਦੀ ਅੰਬਾਕੜੀ। ਸੋ ਇਸ ਪ੍ਰਕਾਰ ਇਹਨਾਂ ਚੀਜ਼ਾਂ ਨੂੰ ਖਾ ਕੇ ਅੰਬ ਦੀ ਸੱਧਰ ਪੂਰੀ ਨਹੀਂ ਹੋ ਸਕਦੀ। ਕਿਸੇ ਬੱਚੇ ਨੂੰ ਆਪਣੇ ਪਿਓ ਵਰਗਾ ਪਿਆਰ ਕਿਸੇ ਗੁਆਂਢੀ ਦੇ ਪਾਸੋਂ ਨਹੀਂ ਮਿਲ ਸਕਦਾ, ਕਿਉਂਕਿ ਪਿਓ ਦੇ ਅੰਦਰ ਮੋਹ ਹੈ। ਇਸ ਵਾਸਤੇ ਜਿਹੜਾ ਪਿਆਰ ਪਿਓ ਲਾੜ ਲੜਾਉਂਦਾ ਉਹ ਕੋਈ ਗੁਆਂਢੀ ਨਹੀਂ ਲੜਾਵੇਗਾ, ਗੁਆਂਢੀ ਪਿਆਰ ਨਹੀਂ ਕਰੇਗਾ ਪਿਓ ਵਰਗਾ। ਇਸੇ ਤਰ੍ਹਾਂ ਦੂਜੀ ਪੰਕਤੀ ਚ ਭਾਈ ਸਾਹਿਬ ਫਿਰ ਦੋ ਦ੍ਰਿਸ਼ਟਾਂਤ ਦਿੰਦੇ ਨੇ। ਭਾਈ ਸਾਹਿਬ ਕਹਿੰਦੇ ਨੇ, ਸਾਗਰ ਕੀ ਨਿੱਧ ਕਤ ਪਾਈਅਤ ਪੋਖਰ ਸਹਿ। ਪੋਖਰ ਮੈਨੇ ਹੈ ਛੱਪੜ। ਸਾਗਰ ਸਮੁੰਦਰਾਂ ਦਰਿਆਵਾਂ ਵਿੱਚ ਜਿਹੜੀਆਂ ਨਿੱਧਾਂ ਹੁੰਦੀਆਂ ਹਨ, ਹੀਰੇ ਲਾਲ ਜਵਾਹਰਾਤ, ਉਹ ਕਿਸੇ ਛੱਪੜ ਦੇ ਕਿਨਾਰੇ ਨਹੀਂ ਮਿਲ ਸਕਦੇ। ਘੋਗੇ, ਸਿੱਪੀਆਂ, ਡੱਡੀਆਂ ਮੱਛੀਆਂ ਮਿਲ ਸਕਦੀਆਂ, ਪਰ ਸਾਗਰ ਵਰਗੀਆਂ ਨਿੱਧਾਂ ਕਿਸੇ ਛੱਪੜ ਦੇ ਕਿਨਾਰੇ ਨਹੀਂ ਮਿਲ ਸਕਦੀਆਂ। ਦਿਨ ਕਰ ਸਰ ਦੀਪ ਜੋਤ ਨਾ ਪੁਜਾਈ ਹੈ। ਸੂਰਜ ਵਰਗਾ ਚਾਨਣ ਲੱਖਾਂ ਦੀਵੇ ਜਗਾ ਕੇ ਪੈਦਾ ਨਹੀਂ ਕੀਤਾ ਜਾ ਸਕਦਾ। ਕੋਈ ਮੂਰਖ ਮਨੁੱਖ ਕਹੇ ਭਈ ਮੱਠ ਵਿੱਚ ਵੜ ਕੇ ਵੱਡਾ ਸਾਰਾ ਕੋਈ ਮਕਾਨ ਹੋਵੇ, ਉੱਥੇ ਦੀਵੇ ਜਗਾ ਜਗਾ ਮੈਂ ਉਹਨਾਂ ਦੀ ਰੋਸ਼ਨੀ ਲੈਣੀ, ਸੂਰਜ ਦੀ ਰੋਸ਼ਨੀ ਨਹੀਂ ਲੈਣੀ, ਜਾਂ ਸੂਰਜ ਵਰਗੀ ਰੋਸ਼ਨੀ ਦੀਵੇ ਜਗਾ ਜਗਾ ਕੇ ਮੈਂ ਪੈਦਾ ਕਰ ਲਵਾਂ, ਇਹ ਗੱਲ ਹੋ ਨਹੀਂ ਸਕਦੀ। ਸੂਰਜ ਦੀ ਬਰਾਬਰੀ ਲੱਖਾਂ ਜਿਹੜੇ ਦੀਵੇ ਹਨ ਨਹੀਂ ਕਰ ਸਕਦੇ। ਔਰ ਇੰਦਰ ਵਰਖਾ ਸਮਾਨ ਪੁੱਜਸ ਨਾ ਕੂਪ ਜਲ। ਕੋਈ ਮਨੁੱਖ ਕਹੇ ਵੀ ਮੀਂਹ ਦੀ ਲੋੜ ਨਹੀਂ, ਅਸੀਂ ਖੂਹ ਲਵਾ ਲਵਾ ਕੇ ਖੂਹਾਂ ਨਾਲ ਪਾਣੀ ਜਿਹੜਾ ਹੈ ਵੱਧ ਤੋਂ ਵੱਧ ਪੈਦਾ ਕਰ ਲਵਾਂਗੇ, ਤਾਂ ਖੂਹ ਵਰਗੀ ਜਿਹੜੀ ਬਰਸਾਤ ਵਰਗਾ ਪਾਣੀ ਹੈ, ਬੱਦਲ ਵਰਗਾ, ਉਹ ਖੂਹ ਲਵਾ ਕੇ ਨਹੀਂ ਪੈਦਾ ਕੀਤਾ ਜਾ ਸਕਦਾ। ਲੱਖਾਂ ਖੂਹ ਹੋਣ ਤਾਂ ਵੀ ਵਰਖਾ ਦੀ ਬਰਾਬਰਤਾ ਨਹੀਂ ਕਰ ਸਕਦੇ। ਔਰ ਢਾਕ ਉਹ ਪਲਾਸ ਚੰਦਨ ਸੁਬਾਸ ਨਾ ਪਲਾਸ ਮਹਿਕਾਈ ਹੈ। ਚੰਦਨ ਵਰਗੀ ਜਿਹੜੀ ਖੁਸ਼ਬੋ ਹੈ ਉਹ ਕਿਤੇ ਪਲਾਹਾਂ ਦੇ ਦਰਖਤਾਂ ਕੋਲੋਂ ਪ੍ਰਾਪਤ ਨਹੀਂ ਹੋ ਸਕਦੀ। ਇਸੇ ਪ੍ਰਕਾਰ ਭਾਈ ਸਾਹਿਬ ਕਹਿੰਦੇ ਨੇ, ਸ੍ਰੀ ਗੁਰ ਦਇਆਲ ਸੀ ਦਇਆ ਨਾ ਆਨ ਦੇਵ ਮੈਂ ਜੋ ਖੰਡ ਬ੍ਰਹਿਮੰਡ ਉਹਦੇ ਅਸਤ ਲਓ ਧਾਈ ਹੈ। ਸਤਿਗੁਰ ਨਾਨਕ ਦੇਵ ਮਹਾਰਾਜ ਦੇ ਦਸਾਂ ਸਰੂਪਾਂ ਵਰਗੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੀ ਦਇਆ ਮਾਇਆ ਕਿਰਪਾਲਤਾ ਕਿਸੇ ਹੋਰ ਦੇਵੀ ਦੇਵਤੇ ਪਾਸੋਂ ਨਹੀਂ ਮਿਲ ਸਕਦੀ। ਸੂਰਜ ਦੇ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਜਿੰਨੀ ਧਰਤੀ ਹੈ, ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਧਾ ਕੇ ਦੌੜ ਭੱਜ ਕੇ ਵੇਖ ਲਈਏ, ਸਤਿਗੁਰੂ ਵਰਗਾ ਕੋਈ ਨਹੀਂ ਲੱਭੇਗਾ। ਇਸ ਵਾਸਤੇ ਕਿਹਾ, ਸਤਿਗੁਰਾਂ ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਤਾਂ ਹੀ ਭਾਈ ਗੁਰਦਾਸ ਜੀ ਕਹਿੰਦੇ, ਨਮਸਕਾਰ ਗੁਰਦੇਵ ਕੋ ਸਤਨਾਮ, ਜਿਸ ਮੰਤਰ ਸੁਣਾਇਆ ਭਵਜਲ ਵਿੱਚੋਂ ਕੱਢ ਕੇ, ਮੁਕਤ ਪਦਾਰਥ ਮਾਹੇ ਸਮਾਇਆ, ਜਨਮ ਮਰਨ ਭਉ ਕੱਟਿਆ, ਸੰਸਾਰ ਰੋਗ ਵਿਜੋਗ ਮਿਟਾਇਆ। ਸੰਸਾਰ ਇਹੋ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸਬਾਇਆ, ਜਮ ਦੰਡ ਸਿਰੋਂ ਨਾ ਉਤਰਾ, ਸਾਕਤ ਦੁਰਜਨ ਜਨਮ ਗਵਾਇਆ, ਪਰ ਚਰਨ ਗਹੇ ਗੁਰਦੇਵ ਕੇ, ਸਤ ਸ਼ਬਦ ਦੇ ਮੁਕਤ ਕਰਾਇਆ, ਭਾਉ ਭਗਤ ਗੁਰਪੁਰਬ ਕਰ ਨਾਮਦਾਨ ਇਸ਼ਨਾਨ ਦ੍ਰਿੜਾਇਆ। ਸੋ ਇਸ ਪ੍ਰਕਾਰ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਸ ਗੁਰੂ ਨੇ ਏਡੀਆਂ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਹਨ, ਉਸ ਗੁਰੂ ਨੂੰ ਕਿਉਂ ਨਾ ਮੈਂ ਵਾਰ ਵਾਰ ਨਮਸਕਾਰ ਕਰਾਂ। ਮੇਰੇ ਮਨ ਦੀ ਨਮਸਕਾਰ ਅੱਠੇ ਪੈਰ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਤਾਈ ਹੈ, ਜਿਨ੍ਹਾਂ ਸਤਿਗੁਰਾਂ ਨੇ ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਜਿਨ੍ਹੇ ਸਿੱਖਿਆ ਦਿੱਤੀ ਬਈ ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰ, ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ, ਦੁੱਖ ਸੁਖ ਕਰਤ ਜਨਮ ਫੁਨ ਮੂਆ, ਚਰਨ ਕਮਲ ਗੁਰ ਆਸ਼ਰਮ ਦੀਆ, ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਹਾਂ ਪਕਰ ਸਤਿਗੁਰ ਨਿਸਤਾਰਾ। ਜਿਸ ਸਤਿਗੁਰ ਨਾਨਕ ਦੇਵ ਮਹਾਰਾਜ ਜੀ ਨੇ ਏਡੀਆਂ ਏਡੀਆਂ ਵੱਡੀਆਂ ਮਹਾਨ ਬਖਸ਼ਿਸ਼ਾਂ ਆਪਣੇ ਸਿੱਖਾਂ ਤੇ ਕੀਤੀਆਂ ਹਨ, ਜਿਸ ਸਤਿਗੁਰ ਨਾਨਕ ਦੇਵ ਨੇ ਸੰਸਾਰ ਦੇ ਲੋਕ ਜੋ ਭੁੱਲੇ ਭਟਕੇ ਹੋਏ ਸਨ ਉਹਨਾਂ ਨੂੰ ਬਾਹੋਂ ਫੜ ਕੇ ਸਿੱਧੇ ਮਾਰਗ ਤੇ ਪਾਇਆ। ਭਾਈ ਗੁਰਦਾਸ ਜੀ ਕਹਿੰਦੇ, ਚਾਰ ਵਰਨ ਚਾਰ ਮਜ਼ਹਬਾਂ, ਜੱਗ ਵਿੱਚ ਹਿੰਦੂ ਮੁਸਲਮਾਨ, ਖੁਦੀ ਬਖੀਲ ਤਕਬਰੀ, ਖਿੱਚੋ ਤਾਣ ਕਰੇਨ ਤਿੰਘਾਣੇ। ਔਰ ਇਸ ਪ੍ਰਕਾਰ ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨ, ਸੁੰਨਤ ਮੁਸਲਮਾਨ ਦੀ, ਤਿਲਕ ਜੰਨੂ ਹਿੰਦੂ ਲੋਭਾਣੇ, ਰਾਮ ਰਹੀਮ ਕਹਾਏ ਦੇ, ਇੱਕ ਨਾਮ ਦੋਏ ਰਾਹ ਭੁਲਾਣੇ। ਰੱਬ ਇੱਕੋ ਸੀ, ਇੱਕੋ ਦੇ ਦੋ ਨਾਮ ਸੀ ਰਾਮ ਤੇ ਰਹੀਮ, ਉਹਦੇ ਗੁਣਾ ਕਰਕੇ ਪਏ। ਪਰ ਇਹਨਾਂ ਨੇ ਦੋ ਵੱਖਰੇ ਵੱਖਰੇ ਰਾਹ ਤੋਰ ਲਏ ਤੇ ਇੱਕ ਦੂਜੇ ਨਾਲ ਲੜਨ ਲੱਗ ਪਏ। ਸੋ ਇਸ ਪ੍ਰਕਾਰ ਸਿਰੋਂ ਨਾ ਮਿਟੇ ਆਵਣ ਜਾਣ। ਤਾਂ ਫਿਰ ਸਤਿਗੁਰ ਨਾਨਕ ਦੇਵ ਮਹਾਰਾਜ ਨੂੰ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਔਰ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ ਵੱਡਾ ਭਾਗ ਹਰਸੋਂ ਬਣ ਆਈ। ਬਾਬਾ ਪਹਿਦਾ ਸੱਚਖੰਡ ਨੌਨਦ ਨਾਮ ਗਰੀਬੀ ਪਾਈ। ਬਾਬਾ ਦੇਖਿਆ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਬਾਬੇ ਸਾਂਗ ਬਣਾਇਆ ਉਦਾਸੀ ਕੀ ਰੀਤ ਚਲਾਈ। ਓ ਜੀ ਧਰਤ ਲੋਕਾਈ ਚੜਿਆ ਸੋਦਣ, ਧਰਤ ਲੋਕਾਈ ਚੜਿਆ ਸੋਦਣ, ਧਰਤ ਲੋਕਾਈ ਚੜਿਆ ਸੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਗੁਰੂ ਨਾਨਕ ਦਿਓ ਗੁਰਾਂ ਗੁਰ ਹੋਇਆ, ਸਤਿਗੁਰ ਨਾਨਕ ਦਿਓ ਹੈ ਪਰਮੇਸ਼ਰ ਸੋਈ। ਇਸ ਵਾਸਤੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਬੇਨਤੀਆਂ ਤਾਂ ਕਰ ਰਿਹਾ ਹਾਂ ਭਾਈ, ਸਿੱਖਾਂ ਦੇ ਘਰਾਂ ਚ ਜੰਮੇ ਹੋਏ ਲੋਕ, ਬੀਬੀਆਂ ਦਾੜੀਆਂ ਵਾਲੇ, ਸਿੱਖੀ ਸਰੂਪ ਵਾਲੇ, ਕੋਈ ਆਸ਼ੂਤੋਸ਼ ਨੂੰ ਗੁਰੂ ਬਣਾਈ ਫਿਰਦਾ, ਕੋਈ ਰਾਧਾ ਸਵਾਮੀਆਂ ਦਾ ਚੇਲਾ ਬਣ ਗਿਆ, ਕੋਈ ਕਿਸੇ ਦਾ ਕੋਈ ਕਿਸੇ ਦਾ, ਪੂਰੇ ਗੁਰੂ ਤੇ ਯਕੀਨ ਨਾ ਰਿਹਾ, ਪੂਰੇ ਗੁਰੂ ਤੇ ਭਰੋਸਾ ਨਾ ਰਿਹਾ। ਕਬੀਰ ਸੱਚਾ ਸਤਿਗੁਰ ਕਿਆ ਕਰਾ, ਜੋ ਸਿੱਖਾਂ ਮੈਂ ਚੂਕ, ਅੰਧੇ ਇੱਕ ਨਾ ਲਾਗੇ ਜਿਉਂ ਬਾਂਸ ਵਜਾਈਆ ਫੂਕ। ਜੇ ਸਿੱਖ ਗੁਰੂ ਨੂੰ ਭੁੱਲ ਕੇ 84 ਦੇ ਗੇੜ ਚ ਪੈ ਗਿਆ ਤੇ ਗੁਰੂ ਮਹਾਰਾਜ ਦਾ ਕੋਈ ਕਸੂਰ ਨਹੀਂ। ਗੁਰੂ ਕੇ ਪਿਆਰੇ ਹੋ, ਇੱਕ ਦਿਨ ਗੱਲ ਚੱਲੀ ਤੇ ਫਲਾਨਾ ਜੀ ਜੇ ਸੰਤ ਹੁੰਦਾ ਤੇ ਲੋਕ ਉਹਦੀ ਨਿੰਦਿਆ ਕਿਉਂ ਕਰਦੇ। ਮੈਂ ਆ ਗਿਆ, ਇਸ ਦੁਨੀਆਂ ਦੇ ਲੋਕਾਂ ਨੇ ਤੇ ਗੁਰੂ ਨਾਨਕ ਸਾਹਿਬ ਨੂੰ ਪਰਾਈਆ ਕਿਹਾ ਸੀ, ਅੱਜ ਮੱਥੇ ਟੇਕ ਰਹੇ ਨੇ ਗੁਰੂ ਨਾਨਕ ਸਾਹਿਬ ਨੂੰ। ਪਰ ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਇਸ ਦੁਨੀਆਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਆਏ, ਖਾਕੀ ਜਾਮਾ ਧਾਰ ਕੇ ਧਰਤੀ ਤੇ ਵਿਚਰੇ, ਮਨੁੱਖ ਨਾਟ ਕੀਤਾ, 239 ਵਰੇ ਵੀ ਦੁਨੀਆਂ ਦੇ ਲੋਕ ਸਤਿਗੁਰਾਂ ਦੇ ਦਸਾਂ ਸਰੂਪਾਂ ਨੂੰ ਚੰਗੀ ਤਰ੍ਹਾਂ ਪਛਾਣ ਨਾ ਸਕੇ। ਹਿੰਦੂ ਹੀ ਸਨ ਨਾ ਪਹਾੜੀ ਰਾਜੇ, ਔਰ ਉਹ ਕੀ ਕੁਛ ਕਰਦੇ ਰਹੇ ਸਤਿਗੁਰਾਂ ਦੇ ਨਾਲ। ਵਿਰਲੇ ਲੋਕਾਂ ਨੇ ਪਛਾਣਿਆ ਸਤਿਗੁਰੂ ਨੂੰ, ਔਰ ਸਤਿਗੁਰੂ ਦੀ ਸਿੱਖਿਆ ਨੂੰ ਧਾਰਨ ਕੀਤਾ, ਉਹਨਾਂ ਦੇ ਜੀਵਨ ਦਾ ਬੇੜਾ ਪਾਰ ਹੋਇਆ। ਬਾਕੀ ਲੋਕਾਂ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਵੀ ਪਛਾਣਿਆ ਨਾ, ਉਲਟੀ ਨਿੰਦਿਆ ਕੀਤੀ ਵੀ ਇਹ ਕੁਰਾਹੀਆ ਹੈ, ਇਹਨੇ ਖੋਟਾ ਰਾਹ ਫੜ ਲਿਆ, ਨਾ ਹਿੰਦੂ ਨਾ ਮੁਸਲਮਾਨ, ਵੱਖਰਾ ਰਾਹ ਤੋਰ ਲਿਆ ਬਾਬੇ ਨਾਨਕ ਨੇ। ਇਸ ਵਾਸਤੇ ਸਤਿਗੁਰੂ ਮਹਾਰਾਜ ਦੀ ਰਸਨਾ ਤੋਂ ਉਚਰੇ ਹੋਏ ਸੱਚ ਨੂੰ ਵੀ ਦੁਨੀਆਂ ਦੇ ਲੋਕਾਂ ਨੇ ਪਛਾਣਿਆ ਨਾ, ਪਰ ਸਤਿਗੁਰਾਂ ਨੇ ਭਾਵ ਭਗਤੀ ਦਾ ਸਿੱਧਾ ਮਾਰਗ ਸੰਸਾਰ ਦੇ ਲੋਕਾਂ ਨੂੰ ਦੱਸਿਆ। ਇਸ ਵਾਸਤੇ ਜਿਨ੍ਹਾਂ ਨੇ ਪਛਾਣਿਆ ਉਹ ਕਹਿ ਰਹੇ ਨੇ ਸਤਿਗੁਰੂ ਅਮਰਦਾਸ ਕਿ ਧੰਨ ਸੋ ਵੇਲਾ ਜਿੱਤ ਮੈਂ ਸਤਿਗੁਰ ਮਿਲਿਆ। ਧੰਨ ਉਹ ਵੇਲਾ ਸੀ, ਉਹ ਸਮਾਂ ਧੰਨਤਾ ਯੋਗ ਸੀ, ਜਿਸ ਵੇਲੇ ਮੈਨੂੰ ਪੂਰਨ ਸਤਿਗੁਰੂ ਬ੍ਰਹਮ ਨਿਸ਼ਟੀ, ਬ੍ਰਹਮ ਸਰੋਤਰੀ, ਬ੍ਰਹਮ ਵਿੱਚ ਅਭੇਦ, ਸਤ ਤ੍ਰਈ ਕਾਲ ਆਬਾਦ, ਗੁਰ ਚੇਤਨ ਸਰੂਪ, ਅਗਿਆਨ ਦੇ ਹਨੇਰੇ ਨੂੰ ਮਿਟਣ ਵਾਲਾ ਸਤਿਗੁਰੂ ਮਿਲਿਆ। ਔਰ ਉਸ ਗੁਰੂ ਦੀ ਬਖਸ਼ਿਸ਼ ਨਾਲ ਮੈਨੂੰ ਨਿਰਾਕਾਰ ਜਿਹੜਾ ਬ੍ਰਹਮ ਅਕਾਲ ਪੁਰਖ ਹੈ ਉਹ ਚਿੱਤ ਵਿੱਚ ਚੇਤੇ ਆ ਗਿਆ, ਉਹ ਸ਼ਹੁ ਖਸਮ ਮਾਲਕ ਚੇਤੇ ਆਇਆ। ਮਹਾਰਾਜ ਜੀ ਚੇਤੇ ਆਉਣ ਨਾਲ ਕੀ ਮਿਲਦਾ? ਤਾਂ ਹਜ਼ੂਰ ਕਹਿੰਦੇ ਨੇ ਮਹਾਂ ਆਨੰਦ ਸਹਿਜ ਭਇਆ। ਇੱਕ ਤਾਂ ਮਹਾਨ ਆਨੰਦ ਦੀ ਪ੍ਰਾਪਤੀ ਹੋਈ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਦੁਨੀਆਂ ਦੇ ਲੋਕ ਵਿਸ਼ੇ ਵਕਾਰੀ ਜਿਹੜੇ ਹਨ ਉਹ ਕਹਿੰਦੇ ਭਈ ਇਹਨਾਂ ਵਿੱਚ ਵਕਾਰਾਂ 'ਚ ਹੀ ਆਨੰਦ ਆ, ਖਾਣ ਪੀਣ ਵਾਲੀਆਂ ਚੀਜ਼ਾਂ ਭੋਗੀ ਜਿਹੜੇ ਹਨ ਸਾਡੇ ਵਰਗੇ ਭੋਗਾਂ ਨੂੰ ਭੋਗਣ ਵਾਲੇ ਮਿੱਠੀ ਚੀਜ਼ ਖਾ ਲੈਣ, ਸਵਾਦੀ ਚੀਜ਼ ਖਾ ਲੈਣ ਤਾਂ ਕਹਿੰਦੇ ਵੀ ਬੜਾ ਆਨੰਦ ਆਇਆ, ਫਲਾਨੀ ਚੀਜ਼ ਵਿੱਚ ਆਨੰਦ ਆ। ਪਰ ਇਸ ਨੂੰ ਵਿਖਿਆ ਆਨੰਦ ਕਿਹਾ ਵਿਦਵਾਨਾਂ ਨੇ, ਵਿਖਿਆ ਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਬਾਸ਼ਨਾ ਨਾਸ। ਵਿਸ਼ਿਆਂ ਵਿੱਚੋਂ ਆਨੰਦ ਕਲਪਤ ਕੀਤਾ ਸੰਸਾਰੀਆਂ ਨੇ, ਕਲਪਨਾ ਹੈ, ਆਨੰਦ ਹੈ ਨਹੀਂ, ਇਹ ਕਲਪਤ ਕੀਤਾ ਹੈ ਕਿ ਆਨੰਦ ਹੈ। ਕਿਉਂਕਿ ਆਨੰਦ ਦੀ ਪਰਿਭਾਸ਼ਾ ਇਹ ਨਹੀਂ ਕਿ ਇੱਕ ਵਾਰੀ ਆ ਜਾਏ ਤੇ ਫਿਰ ਖਤਮ ਹੋ ਜਾਏ, ਆਨੰਦ ਦੇ ਅਰਥ ਹਨ ਜਿਹੜਾ ਆ ਜਾਏ ਤੇ ਫਿਰ ਬਰਬਾਦ ਨਾ ਹੋਏ। ਅਨ ਦੋ ਦੁਬਿਧਾ ਤੋਂ ਰਹਿਤ ਅਵਸਥਾ, ਇੱਕ ਰਸ ਅਵਸਥਾ ਬਣ ਜਾਏ, ਜਦੋਂ ਜਿਹੜੀ ਅਵਸਥਾ ਬਣ ਜਾਏ ਫਿਰ ਉਹਦੇ 'ਚ ਤਬਦੀਲੀ ਨਾ ਹੋਏ, ਉਹਦਾ ਨਾਮ ਆਨੰਦ ਹੈ। ਪਰ ਵਿਖਿਆ ਆਨੰਦ ਸੰਸਾਰ ਹੈ, ਭਜਨਾ ਆਨੰਦ ਅਰਦਾਸ। ਇਸ ਵਿਸ਼ਿਆਂ ਦੇ ਆਨੰਦ ਤੋਂ ਉੱਪਰ ਉੱਠ ਕੇ ਜਿਨ੍ਹਾਂ ਦੀ ਬਿਰਤੀ, ਜਿਨ੍ਹਾਂ ਨੇ ਤਰੱਦਦ ਕੀਤਾ, ਰਸਨਾ ਤੇ ਰੱਖ ਕੇ ਰੱਬ ਦੇ ਨਾਮ ਨੂੰ ਜਪਿਆ। ਪਹਿਲਾਂ ਨਾਮ ਜਪਣਾ ਇਉਂ ਹੈ ਜਿਵੇਂ ਅਲੂਣੀ ਸਿਲ ਚੱਟਣੀ। ਪੱਥਰ ਨੂੰ ਕੌਣ ਚੱਟੇ ਜਿੱਥੋਂ ਰਸ ਹੀ ਕੋਈ ਨਹੀਂ ਆਉਂਦਾ? ਇਸ ਕਰਕੇ ਲੋਕ ਕਹਿੰਦੇ ਨਾਮ ਜਪਣਾ ਬੋਰਿੰਗ ਹੈ, ਇੱਥੋਂ ਰਸ ਨਹੀਂ ਆਉਂਦਾ ਉਸੇ ਵੇਲੇ। ਜਿਹੜੀ ਚੀਜ਼ 'ਚੋਂ ਉਸੇ ਵੇਲੇ ਰਸ ਆਏ, ਖਿਆਲ ਕਰਨਾ ਅਗਲੀ ਛਿਨ ਉਹ ਰਸ ਨਾਸ ਹੋਣ ਵਾਲਾ। ਜਿਹੜਾ ਝੱਟ ਰਸ ਪ੍ਰਾਪਤ ਹੋਵੇ ਉਹ ਝੱਟ ਹੀ ਖਤਮ ਹੋਣ ਵਾਲਾ। ਇਸ ਵਾਸਤੇ ਵਿਸ਼ਿਆ ਆਨੰਦ ਨੂੰ, ਭੋਗਾਂ ਵਿਕਾਰਾਂ ਦੇ ਤੇ ਪਦਾਰਥਾਂ ਦੇ ਰਸ ਨੂੰ, ਇਸ ਆਨੰਦ ਨੂੰ ਛਿਨ ਭੰਗਰ ਲਿਖਿਆ। ਜਿਸ ਤਰ੍ਹਾਂ ਕਟੋਰੇ ਦਾ ਪਾਣੀ ਹੁੰਦਾ, ਕਟੋਰੇ ਦੇ ਪਾਣੀ ਨੂੰ ਪੀ ਤਾਂ ਲਈਦਾ ਝੱਟ ਫੜ ਕੇ, ਪਰ ਜਦੋਂ ਪੀਣਾ ਨਹੀਂ ਰੱਖਿਆ ਹੁੰਦਾ ਤੇ ਗਰਮੀ 'ਚ ਤੱਤਾ ਤੇ ਸਿਆਲ 'ਚ ਝੱਟ ਠੰਡਾ ਤੇ ਮਾੜਾ ਜਿਹਾ ਠੋਲਾ ਵਜੇ ਤੇ ਰੁੜ ਜਾਂਦਾ। ਇਸੇ ਪ੍ਰਕਾਰ ਇਹ ਖਿਨ ਵਿੱਚ ਨਾਸ ਹੋਣ ਵਾਲਾ ਜਿਹੜਾ ਵਿਖਿਆ ਆਨੰਦ ਹੈ, ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਦੇ ਦੱਸੇ ਨਿਯਮਾਂ ਵਿੱਚ, ਮਰਿਆਦਾ 'ਚ ਆਪਣੇ ਆਪ ਨੂੰ ਬੰਨ ਲਿਆ। ਇੱਕ ਵਾਰੀ ਸੰਤ ਬਾਬਾ ਕਰਤਾਰ ਸਿੰਘ ਜੀ ਹੁਸ਼ਿਆਰਪੁਰ ਜ਼ਿਲ੍ਹੇ 'ਚ ਪ੍ਰਚਾਰ ਕਰਦੇ ਸਨ। ਇੱਕ ਕਾਲਜ ਦਾ ਪ੍ਰੋਫੈਸਰ ਕਹਿਣ ਲੱਗਾ, ਕਰਤਾਰ ਸਿੰਘ ਭਿੰਡਰਾਂਵਾਲਾ ਇੱਥੇ ਆਇਆ, ਉਹ ਲੋਕਾਂ ਨੂੰ ਅੰਮ੍ਰਿਤ ਛਕਾਈ ਜਾਂਦਾ, ਕਛਹਿਰੇ ਪੁਆਈ ਜਾਂਦਾ, ਕਿਰਪਾਨਾਂ ਪੁਆਈ ਜਾਂਦਾ, ਮੇਰੇ ਕੁਝ ਪ੍ਰਸ਼ਨ ਆ, ਮੇਰੇ ਪ੍ਰਸ਼ਨਾਂ ਦਾ ਜਵਾਬ ਦੇਵੇਗਾ? ਇੱਕ ਵਿਦਿਆਰਥੀ ਨੂੰ, ਸਟੂਡੈਂਟ ਨੂੰ ਇਹ ਗੱਲ ਕਹੀ। ਉਹ ਕਹਿਣ ਲੱਗਾ, ਜੀ ਮੈਂ ਪੁੱਛ ਕੇ ਆਵਾਂਗਾ। ਅਗਲੇ ਦਿਨ ਪੁੱਛਿਆ ਉਹਨਾਂ ਨੂੰ, ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਦੇ ਪਾਸ ਸਨ ਉਸ ਵੇਲੇ ਸੰਤ ਕਰਤਾਰ ਸਿੰਘ ਜੀ, ਉਹਨੇ ਪੁੱਛਿਆ ਆ ਕੇ ਵੀ ਇੰਝ ਕਹਿੰਦੇ ਸੀ ਪ੍ਰੋਫੈਸਰ ਸਾਹਿਬ? ਕਹਿਣ ਲੱਗੇ, ਪ੍ਰੋਫੈਸਰ ਸਾਹਿਬ ਨੂੰ ਸੁਨੇਹਾ ਦੇ ਦਿਓ ਵੀ ਪਰਸੋਂ ਗੜ੍ਹਦੀਵਾਲਾ ਹਾਇਰ ਸੈਕੰਡਰੀ ਸਕੂਲ ਵਿੱਚ ਦੁਪਹਿਰ ਨੂੰ ਦੀਵਾਨ ਆ, ਤੇ ਮੈਨੂੰ ਪਤਾ ਐਸਾ ਕੋਈ ਪ੍ਰਸ਼ਨ ਨਹੀਂ ਜਿਹੜਾ ਪਹਿਲਾਂ ਨਾ ਕਦੇ ਮੇਰੇ ਤੇ ਕੀਤਾ ਹੋਏ। ਉਹਨੂੰ ਪ੍ਰੋਫੈਸਰ ਸਾਹਿਬ ਨੂੰ ਕਹਿ ਦਿਓ ਸਟੇਜ ਦੇ ਉੱਤੇ ਆ ਕੇ ਬਵੇ, ਇੱਕ ਮਾਈਕ ਉਹਦੇ ਅੱਗੇ ਰੱਖ ਦਿਆਂਗੇ, ਗਰਮ ਗਰਮ ਪ੍ਰਸ਼ਨ ਤੇ ਗਰਮ ਗਰਮ ਹੀ ਜਵਾਬ ਨਾਲੋਂ ਨਾਲ ਦਿਆਂਗੇ। ਉਹਨੇ ਪ੍ਰਸ਼ਨ ਕੀਤਾ ਸੀ ਵੀ ਬ੍ਰੇਕਾਂ ਵਾਲਾ ਕਛਹਿਰਾ ਕਿਉਂ ਪਾਉਂਦੇ ਜੀ? ਪੈਂਟ ਕੱਟ ਕੇ, ਪਜਾਮਾ ਕੱਟ ਕੇ ਸਿੱਧਾ ਜਿਹਾ ਕੱਛਾ ਵੀ ਪਾਇਆ ਜਾ ਸਕਦਾ। ਦੇਖੋ, ਗੁਰੂ ਦੀ ਕਰਨੀ ਤੇ ਉਹਨੇ ਤਰਕ ਕੀਤੀ, ਤੇ ਮਹਾਂਪੁਰਖ ਕਹਿਣ ਲੱਗੇ ਵੀ ਪ੍ਰੋਫੈਸਰ ਸਾਹਿਬ ਠਹਿਰੋ ਜਰਾ, ਹੁਣ ਜਵਾਬ ਲਓ। ਕਹਿਣ ਲੱਗੇ, ਦੱਸੋ। ਕਹਿੰਦੇ, ਵੇਖੋ, ਸਾਈਕਲ ਤੋਂ ਲੈ ਕੇ ਹਵਾਈ ਜਹਾਜ਼ ਤੱਕ ਬ੍ਰੇਕਾਂ ਨੇ। ਕਹਿਣ ਲੱਗੇ, ਜੀ ਠੀਕ ਆ। ਕਹਿੰਦੇ, ਮੈਂ ਜਹਾਜ਼ ਤੇ ਚੜਿਆ, ਮੈਨੂੰ ਪਤਾ ਜਹਾਜ਼ ਦੀ ਵੀ ਬ੍ਰੇਕ ਹੁੰਦੀ ਆ। ਕਹਿੰਦੇ, ਹਾਂਜੀ। ਕਹਿੰਦੇ, ਫਿਰ ਸ਼ਹਿਰਾਂ ਦੇ ਵਿੱਚ ਟ੍ਰੈਫਿਕ ਦਾ, ਆਵਾਜਾਈ ਦਾ ਬੜਾ ਸੋਹਣਾ ਪ੍ਰਬੰਧ ਆ, ਲਾਈਟਾਂ ਲਾਈਆਂ ਹੁੰਦੀਆਂ, ਲਾਲ ਲਾਈਟ ਜਿਹੜੀ ਇਸ ਗੱਲ ਦੀ ਨਿਸ਼ਾਨੀ ਵੀ ਜੇ ਹੁਣ ਆਪਣਾ ਵਹੀਕਲ ਤੋਰਿਆ ਤਾਂ ਐਕਸੀਡੈਂਟ ਹੋ ਜਾਏਗਾ, ਲਾਲ ਰੰਗ ਦਾ ਖੂਨ ਨਿਕਲੇਗਾ, ਤੁਸੀਂ ਮਰ ਸਕਦੇ ਹੋ। ਇਸ ਵਾਸਤੇ ਲੋਕ ਬ੍ਰੇਕਾਂ ਲਾ ਲੈਂਦੇ ਆਪੋ ਆਪਣੇ ਵਹੀਕਲਾਂ ਨੂੰ। ਹਰੀ ਬੱਤੀ ਜਿਹੜੀ ਆ ਉਹ ਇਸ਼ਾਰਾ ਦਿੰਦੀ ਆ ਕਿ ਹੁਣ ਤੁਸੀਂ ਆਪਣੀਆਂ ਵਹੀਕਲਾਂ, ਗੱਡੀਆਂ, ਮੋਟਰਾਂ ਚਲਾ ਸਕਦੇ ਹੋ, ਹੈ ਨਾ ਇਹ ਗੱਲ? ਕਹਿਣ ਲੱਗਾ, ਜੀ ਹਾਂ। ਕਹਿੰਦੇ, ਕਿਰਪਾ ਕਰਕੇ ਦੱਸਿਓ ਵੀ ਤੁਹਾਡੇ ਘਰ ਵਿੱਚ ਤੁਹਾਡੀ ਸਤਿਕਾਰਯੋਗ ਦਾਦੀ, ਤੁਹਾਡੀ ਮਾਂ, ਤੁਹਾਡੀ ਭੈਣ, ਤੁਹਾਡੀ ਧੀ ਤੇ ਤੁਹਾਡੀ ਧਰਮ ਪਤਨੀ, ਇਹ ਪੰਜ ਰਿਸ਼ਤੇ ਹਨ ਮਾਈਆਂ ਨਾਲ ਤੁਹਾਡੇ? ਕਹਿਣ ਲੱਗੇ, ਹਾਂ। ਕਹਿੰਦੇ, ਸਾਰੀਆਂ ਨੂੰ ਇੱਕੋ ਨਜ਼ਰ ਨਾਲ ਵੇਖਦੇ ਹੋ? ਕਹਿੰਦੇ, ਜੀ ਨਹੀਂ। ਕਹਿੰਦੇ, ਧਰਮ ਪਤਨੀ ਆਪਣੇ ਥਾਂ, ਧੀ ਆਪਣੇ ਥਾਂ, ਮਾਂ ਭੈਣ ਆਪੋ ਆਪਣੇ ਥਾਵਾਂ ਤੇ। ਕਹਿੰਦੇ, ਬਸ ਫਿਰ ਇਹੋ ਬ੍ਰੇਕਾਂ ਲਾਈਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਭਾਈ ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿੱਤ ਵਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨਾ ਜਈਓ। ਕਿ ਆਪਣੀ ਇੱਜ਼ਤ ਕਾਇਮ ਰਹਿਣੀ ਚਾਹੀਦੀ ਤੇ ਲੋਕਾਂ ਦੀ ਨਹੀਂ ਰੱਖਣੀ? ਲੋਕਾਂ ਦੀ ਇੱਜ਼ਤ ਖਰਾਬ ਕਰਨੀ ਹੈ, ਜੀਵਨ ਐਸਾ ਗਿਰਿਆ ਹੋਇਆ ਬਣਾਉਣਾ ਆਪਣਾ? ਕਹਿਣ ਲੱਗੇ, ਨਹੀਂ। ਕਹਿੰਦੇ, ਬਸ ਇਹੋ ਬ੍ਰੇਕਾਂ ਲਾਈਆਂ ਕਲਗੀਧਰ ਪਾਤਸ਼ਾਹ ਨੇ, ਭਾਈ ਸਾਡਾ ਸਿੱਖ ਇੱਜ਼ਤਦਾਰ ਹੋਣਾ ਚਾਹੀਦਾ, ਆਪਣੀ ਇੱਜ਼ਤ ਆਪ ਸੰਭਾਲ ਕੇ ਰੱਖੇ, ਲੋਕਾਂ ਦੀ ਇੱਜ਼ਤ ਦੀ ਰਾਖੀ ਕਰੇ, ਕਰੈਕਟਰ ਦਾ, ਚਰਿੱਤਰ ਦਾ ਗਿਰਿਆ ਹੋਣਾ ਸਿੱਖ ਨਹੀਂ ਚਾਹੀਦਾ ਗਿਰਿਆ ਹੋਇਆ। ਕਹਿਣ ਲੱਗਾ, ਜੀ ਠੀਕ ਆ। ਫਿਰ ਉਹਨੇ ਕਿਰਪਾਨ ਦੀ ਗੱਲ ਕੀਤੀ, ਭਾਈ ਕਿਰਪਾਨ ਕਿਸ ਵਾਸਤੇ? ਅੱਜ ਕੱਲ੍ਹ ਟੈਂਕ ਹੈ, ਹਵਾਈ ਜਹਾਜ਼ ਆ, ਤੋਪਖਾਨਾ। ਕਹਿਣ ਲੱਗੇ, ਠਹਿਰ ਜਾਓ। ਕਹਿੰਦੇ, ਹਾਂ, ਸਾਰਾ ਕੁਝ ਬੜਾ ਵੱਡਾ ਪ੍ਰਬੰਧ ਆ ਗੌਰਮੈਂਟ ਕੋਲ। ਕਹਿੰਦੇ, ਜੀ ਹਾਂ। ਕਹਿੰਦੇ, ਫਿਰ ਇਹ ਦੱਸੋ ਵੀ ਤੁਸੀਂ ਘਰ ਨੂੰ ਕਿਸ ਰਸਤੇ ਕਾਹਤੇ ਜਾਂਦੇ ਹੋ, ਕਿਸ ਸਵਾਰੀ ਤੇ? ਕਹਿਣ ਲੱਗਾ, ਸਾਈਕਲ ਤੇ ਚੜ੍ਹ ਕੇ ਜਾਂਦਾ। ਕਹਿਣ ਲੱਗੇ, ਫਿਰ ਜਦੋਂ ਤੁਸੀਂ ਤਨਖਾਹ ਲਈ ਹੋਵੇ, ਜੇਬ ਤਨਖਾਹ ਹੋਵੇ, ਘੜੀ ਗੁੱਟ ਤੇ ਪੈਸੇ ਜੇਬ 'ਚ, ਤੇ ਬਾਜਰੇ ਦੇ ਖੇਤ 'ਚ ਦੋ ਨੌਜਵਾਨ ਡਾਂਗਾਂ ਨੂੰ ਤੇਲ ਲਾਇਆ ਹੋਵੇ ਨਿਕਲ ਆਉਣ ਬਾਹਰ, ਤੁਹਾਨੂੰ ਕਹਿਣ ਪ੍ਰੋਫੈਸਰ ਸਾਹਿਬ ਇੱਥੇ ਘੜੀ ਲਾ ਕੇ ਰੱਖੋ, ਪੈਸੇ ਤਨਖਾਹ ਦੇ ਇੱਥੇ ਰੱਖ ਦਿਓ, ਕੱਪੜੇ ਵੀ ਲਾ ਦਿਓ, ਜੇ ਨਹੀਂ ਲਾਉਣੇ ਤਾਂ ਫਿਰ ਚਾਟਾ ਗਰਮ ਗਰਮ ਛਕਾਵਾਂਗੇ। ਫਿਰ ਤੁਸੀਂ ਮੁਰਾਰਜੀ ਦਸਾਈ ਨੂੰ ਫੋਨ ਕਰੋਗੇ ਵੀ ਇੱਥੇ ਤੋਪਖਾਨਾ ਭੇਜ, ਇੱਥੇ ਟੈਂਕ ਭੇਜ, ਇੱਥੇ ਹਵਾਈ ਜਹਾਜ਼ ਭੇਜ। ਅਵਲ ਤਾਂ ਹੋ ਨਹੀਂ ਸਕਦਾ, ਤੇ ਜੇ ਟੈਲੀਫੋਨ ਵੀ ਤੁਹਾਡੇ ਕੋਲ ਹੋਵੇ ਉਹਨਾਂ ਦੇ ਆਉਂਦਿਆਂ ਨੂੰ ਤਾਂ ਤੁਹਾਡਾ ਸੋਹਲਾ ਪੜਿਆ ਜਾਏਗਾ ਨਾ, ਤੁਸੀਂ ਜਿਉਂਦੇ ਘਰ ਨਹੀਂ ਪਹੁੰਚ ਸਕੋਗੇ। ਇਸ ਵਾਸਤੇ ਬੁੱਕਲ ਦਾ ਸ਼ਸਤਰ ਬਖਸ਼ਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਮੰਨ ਗਿਆ। ਕਹਿਣ ਲੱਗਾ ਜੀ ਠੀਕ ਆ, ਫਿਰ ਜਿਵੇਂ ਕੋਈ ਹਾਰਿਆ ਜਿਹਾ ਮਨੁੱਖ ਹੁੰਦਾ ਹਾਰਿਆ ਜਿਹਾ, ਇਸ ਤਰ੍ਹਾਂ ਢਹਿ ਜਾਣ ਤੋਂ ਬਾਅਦ ਜਿਵੇਂ ਕਹਿੰਦਾ ਆ ਇੱਧਰ ਫਿਰ ਮੇਰੇ ਨਾਲ, ਇਸ ਤਰ੍ਹਾਂ ਮਾੜੇ ਮੋਟੇ ਸਵਾਲ ਜੇ ਫਿਰ ਉਹਨੇ ਕੀਤੇ ਵੀ ਕੜਾ ਕਿਉਂ, ਕੇਸ ਕਿਉਂ, ਕੇਸਾਂ ਬਾਬਤ ਕਿਹਾ ਵੀ ਇਹ ਤੁਹਾਡਾ ਪ੍ਰਸ਼ਨ ਇਉਂ ਹੈ, ਜਿਵੇਂ ਕਿਸੇ ਇਮਾਨਦਾਰ ਮਨੁੱਖ ਨੂੰ ਕਹੀਏ ਵੀ ਤੂੰ ਬੇਈਮਾਨੀ ਕਿਉਂ ਨਹੀਂ ਕਰਦਾ। ਇਹ ਅਮਾਨ ਤਾਂ ਰੱਬ ਦੀ ਸਰੀਰ ਰੱਬ ਨੂੰ ਭਾਉਂਦਾ, ਮਨੁੱਖ ਨੂੰ ਦਾੜਾ ਆਉਂਦਾ, ਇਸਤਰੀ ਨੂੰ ਨਹੀਂ ਆਉਂਦਾ। ਕੇਸ ਲਾਏ ਪ੍ਰਮਾਤਮਾ ਨੇ, ਸਰੂਪ ਇਹੋ ਜਿਹਾ ਬੰਦੇ ਦਾ ਬਣਾਇਆ, ਤੇ ਉਹਦੇ ਬਣਾਈ ਮੂਰਤ ਨੂੰ ਵਿਗਾੜਨ ਵਾਲਾ ਬੇਈਮਾਨ ਹੋਇਆ ਕਿ ਇਮਾਨਦਾਰ। ਮੰਨ ਗਿਆ ਸਾਰੀਆਂ ਗੱਲਾਂ ਵੀ ਠੀਕ ਆ ਜੀ, ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਸਿੱਖਾਂ ਨੂੰ ਸਰੂਪ ਬਖਸ਼ਿਆ ਠੀਕ ਆ। ਇਸ ਵਾਸਤੇ ਗੁਰੂ ਕੇ ਪਿਆਰਿਓ, ਸਤਿਗੁਰੂ ਦੀ ਕਰਨੀ ਦੇ ਉੱਤੇ ਕਿੰਤੂ ਪਰੰਤੂ ਨਹੀਂ। ਸੋ ਇਸ ਵਾਸਤੇ ਇਹ ਜਿਹੜਾ ਬਿਖਿਆ ਨੰਦ ਆ ਪਾਣੀ ਦੇ ਕਟੋਰੇ ਵਰਗਾ, ਔਰ ਭਜਨਾਨੰਦ ਨਦੀ ਦੇ ਪ੍ਰਵਾਹ ਵਰਗਾ, ਭਜਨ ਕਰਦੇ ਰਹੀਏ ਆਨੰਦ ਰਹਿਣਾ, ਜਦੋਂ ਭਜਨ ਛੱਡ ਦਈਏ ਤੇ ਫਿਰ ਆਨੰਦ ਨਾ ਰਹਿਣਾ, ਕੁਛ ਸੰਗਤ ਵਿੱਚ ਜਾ ਕੇ ਆਨੰਦ ਨਾਸ ਹੋ ਜਾਣਾ। ਇੱਕ ਤੀਜਾ ਹੈ ਬ੍ਰਹਮਾਨੰਦ, ਭਜਨ ਕਰਦੇ ਰਹਿਣ ਨਾਲ ਜਦੋਂ ਆਤਮ ਆਨੰਦ ਪ੍ਰਾਪਤ ਹੋ ਜਾਏ, ਆਤਮ ਗਿਆਨ, ਬ੍ਰਹਮ ਦਾ ਗਿਆਨ, ਉਹ ਆਨੰਦ ਫਿਰ ਕਦੇ ਨਾਸ ਨਹੀਂ ਹੁੰਦਾ। ਉਸ ਆਨੰਦ ਦੀ ਗੱਲ ਸਤਿਗੁਰੂ ਅਮਰਦਾਸ ਕਰ ਰਹੇ ਨੇ, ਆਤਮਕ ਸਹਿਜ ਅਡੋਲਤਾ, ਮਹਾ ਆਨੰਦ ਤੇ ਮਨ ਤਨ ਦੇ ਅੰਦਰ ਸੁੱਖ ਪ੍ਰਾਪਤ ਹੋਇਆ। ਸੋ ਸਹੁ ਚਿੱਤ ਆਇਆ ਮਨ ਵਸਾਇਆ, ਸਤਿਗੁਰੂ ਦੇ ਮਿਲਾਪ ਕਰਕੇ ਉਹ ਵਾਹਿਗੁਰੂ ਚੇਤੇ ਆਇਆ ਜਿਸ ਨੂੰ ਅਸੀਂ ਮਨ ਚ ਵਸਾ ਲਿਆ। ਮਨ ਚ ਵਸਣ ਦਾ ਫਲ ਇਹ ਹੋਇਆ ਉਗਣ ਸਭ ਵਿਸਾਰੇ, ਸਾਰੇ ਉਗਣ ਦੂਰ ਕਰ ਦਿੱਤੇ ਸਤਿਗੁਰਾਂ। ਜਾਂ ਤਿਸ ਭਾਣਾ ਗੁਣ ਪ੍ਰਗਟ ਹੋਏ ਸਤਿਗੁਰ ਆਪ ਸਵਾਰੇ, ਸਤਿਗੁਰੂ ਨੇ ਬਖਸ਼ਿਸ਼ ਕਰਕੇ ਸਾਨੂੰ ਆਪ ਸਵਾਰਿਆ। ਜਦੋਂ ਉਹਦਾ ਭਾਣਾ ਐਸਾ ਹੋਇਆ ਤਾਂ ਅੰਦਰ ਗੁਣ ਪ੍ਰਗਟ ਹੋ ਗਏ ਉਹਦੀ ਪ੍ਰਾਪਤੀ ਵਾਲੇ। ਸੇ ਜਨ ਪ੍ਰਵਾਨ ਹੋਏ ਜਿਨੀ ਇੱਕ ਨਾਮ ਦ੍ਰਿੜਿਆ ਦੁਤੀਆ ਭਾਉ ਚਕਾਇਆ, ਜਿਨ੍ਹਾਂ ਨੂੰ ਇੱਕ ਨਾਮ ਦ੍ਰਿੜ ਕਰਾਇਆ ਗੁਰੂ ਨੇ, ਉਹਨਾਂ ਨੇ ਦਵੈਤ ਭਾਵ ਸੰਸਾਰ ਦੇ ਪਦਾਰਥਾਂ ਦਾ ਮੋਹ ਛੱਡ ਦਿੱਤਾ, ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੀ ਇੱਕ ਹੋ ਗਏ। ਇਉਂ ਕਹੇ ਨਾਨਕ ਧੰਨ ਸੋ ਵੇਲਾ, ਜਿੱਤ ਮੈਂ ਸਤਿਗੁਰ ਮਿਲਿਆ ਸੋ ਸਹੁ ਚਿੱਤ ਆਇਆ। ਇਉਂ ਕਹਿੰਦੇ ਹਨ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ, ਉਹ ਵੇਲਾ ਉਹ ਸਮਾਂ ਧੰਨਤਾ ਯੋਗ ਸੀ ਜਿਸ ਵੇਲੇ ਸਾਨੂੰ ਸੱਚਾ ਗੁਰੂ ਮਿਲਿਆ ਤੇ ਗੁਰੂ ਦੀ ਬਦੌਲਤ ਪ੍ਰਮਾਤਮਾ ਅੱਠੇ ਪੈਰ ਚਿੱਤ ਵਿੱਚ ਵਸ ਗਿਆ, ਉਹਦਾ ਨਾਮ ਸ਼ੋ ਪ੍ਰਮਾਤਮਾ ਚਿੱਤ ਵਿੱਚ ਚੇਤੇ ਆਉਣ ਲੱਗ ਗਿਆ। ਇਹ ਸਤਿਗੁਰੂ ਦੇ ਮਿਲਾਪ ਕਰਕੇ ਦਾਤ ਮਿਲੀ। ਇਹ ਪਰਮ ਪਵਿੱਤਰ ਉਪਦੇਸ਼ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਤੀਜੇ ਜਾਮੇ ਚ ਉਚਾਰਨ ਕੀਤੇ ਹਨ। ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।